एक ओंकार सतनाम कर्ता पुरुष निर्भो निर्वैर अकाल मुहूर्त अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जियो फतेह कबूल करने वाहिगुरु जी का खालसा वाहिगुरु जी की फतेह। तुम कहियत हो जगत गुरु स्वामी हम कहियत कल युग के कामी तू की है मैं की हां यदि वजाहत भगत सिरमौर श्री रविदास जी बयान कर रहे हैं। तुम कहियत हो जगत गुरु स्वामी हम कहियत कल युग के कामी इस युग देच मनुख दा जेड़ा अवगुण प्रधान है उसका जिक्र पै कर दे। हर समय हर युग देच एक अवगुण प्रधान आंदा ये मैं अर्ज कर दें। बाकी अवगुण भी होंदे न वो जेर साया होंदे ने एक अवगुण प्रधान होंदा हर व्यक्ति देच बहु गिनती देच इक्को ही तरह का अवगुण मनुखता दे अंदर प्रधान होवे 60-70% दे अंदर उस नाल फिर तुलना की जाती है इस युग का अवगुण केड़ा है। हर युग का अपना गुण होंदा है हर युग का अपना अवगुण होंदा है हर व्यक्ति का भी बुनियादी गुण कोई एक अद आउंदा है बाकी गुण उहदे जेर साया आउंदे ने। हर व्यक्ति का बुनियादी अवगुण एक आउंदा है बाकी सारे अवगुण उस एक अवगुण के पिछे चलते हैं। श्री रविदास ने जो इशारतन गल की थी है इनू जगत गुरु बाबा वकत दे अवतारी पुरश इस युग दे अवतारी पुरश धन गुरु नानक देव जी महाराज जिस तरह खोलते ने ये मैं थोड़े सामने रखा पूर्ण तौर पर उन्होंने बोलों मैं खोल सकांगा ये समर्था नहीं है पर कुछ जो सतगुर ने शक्ति ते प्रेरणा जिस तरह की प्रदान की थी मैं थोड़े सामने रखण की निमाणी कोशिश कर रहा हूँ। कल कल वाली काम मद जिन्होंने कभी सिलसिलावार धन गुरु ग्रंथ साहब जी महाराज की बाणी का पाठ किया ये आया होगा वाक श्लोक मरदाना पहला ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ, ਪਰ ਜੋ ਪਹਿਲਾਂ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ। ਜੈਸੇ ਸਾਰੰਗ ਰਾਗ ਦੇ ਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ, ਉਹ ਧਿਆਨ ਨਾਲ ਸੁਣਨਾ। ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਅਤੇ ਸ਼ਰਾਬ ਵੇਚਦਾ ਹੈ। ਅੱਜ ਤਾਂ ਬਣਦੀ ਕਾਰਖਾਨਿਆਂ ਦੇ ਚ ਹੈ, ਵੇਚਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਦੇ ਚ ਬਣਾਉਣਾ ਅਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ, ਕਲਾਲ ਹੈ। ਸ਼ਰਾਬ ਬਣਾਉਂਦਾ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੋਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ ਹੈ, ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ, ਭਾਉ ਭਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਔਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ ਹੈ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਅਤੇ ਦੁੱਖਾਂ ਨੂੰ ਭੁਲਾ ਦਿੰਦਾ ਹੈ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਅਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ, ਖਤਮ ਕਰ ਦਿੰਦਾ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ ਹੈ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਵਿਦਵਾਨਾਂ ਨੇ ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਆਖਿਆ ਹੈ, ਪਰ ਬੇਹੋਸ਼ੀ ਦਾ ਨਹੀਂ, ਹੋਸ਼ ਦਾ ਨਸ਼ਾ। ਇੱਕ ਨਸ਼ਾ ਮਨੁੱਖ ਦੇ ਸਾਰੇ ਹੋਸ਼ੋ ਹਵਾਸ ਨੂੰ ਭੁਲਾ ਦਿੰਦਾ ਹੈ, ਸੁਲਾ ਦਿੰਦਾ ਹੈ। ਇੱਕ ਨਸ਼ਾ ਮਨੁੱਖ ਨੂੰ ਪੂਰਨ ਹੋਸ਼ ਵਿੱਚ ਲਿਆਉਂਦਾ ਹੈ, ਸਾਰੇ ਹੋਸ਼ ਜਗਾ ਦਿੰਦਾ ਹੈ। ਜਾਂ ਤਾਂ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ, ਜਾਂ ਬੇਹੋਸ਼ੀ ਵਿਚਕਾਰ ਦੀ ਅਵਸਥਾ ਦੁਖਦਾਈ ਹੈ। ਵਿਚਕਾਰ ਜੀਵਣਾ ਕਠਿਨ ਹੈ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਹੱਕ ਆਪਸ ਵਿੱਚ ਬੈਠ ਕੇ ਕਿਧਰੇ ਸੱਚ ਦੀ ਗੱਲ ਕਰੀਏ, ਹੱਕ ਦੀ ਗੱਲ ਕਰੀਏ, ਅਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ, ਹੱਕ ਕੈਸਾ ਹੁੰਦਾ, ਸੱਚ ਕੈਸਾ ਹੁੰਦਾ, ਸੱਚ ਕੀ ਹੈ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਤੁਲਨਾਤਮਕ ਗੱਲ ਕਰਨੀ ਹੋਵੇ, ਖੁਦਾ ਦੀ ਤੁਲਨਾ ਦੇਣੀ ਹੋਵੇ, ਸੱਚ ਦੀ ਤੁਲਨਾ ਦੇਣੀ ਹੋਵੇ, ਹੱਕ ਦੀ ਤੁਲਨਾ ਦੇਣੀ ਹੋਵੇ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਹੱਕ ਕੈਸਾ ਹੁੰਦਾ ਹੈ, ਖੁਦਾ ਕੈਸਾ ਹੁੰਦਾ ਹੈ, ਸੱਚ ਕੈਸਾ ਹੁੰਦਾ ਹੈ। ਇਕਬਾਲ ਵੀ ਕਹਿੰਦਾ, ਇੱਕ ਨਸ਼ਾ, ਇੱਕ ਨਸ਼ਾ, ਇੱਕ ਸਰੂਰ, ਇੱਕ ਮਸਤੀ, ਇੱਕ ਨਸ਼ਾ, ਪਰ ਪੂਰਨ ਹੋਸ਼ ਦਾ ਨਸ਼ਾ ਜੋ ਚਿੰਤਾਵਾਂ ਅਤੇ ਦੁੱਖਾਂ ਅਤੇ ਪਾਪਾਂ ਨੂੰ ਮਿਟਾ ਦਿੰਦਾ ਹੈ। ਇੱਕ ਨਸ਼ਾ ਬੇਹੋਸ਼ੀ ਦਾ ਨਸ਼ਾ ਜੋ ਦੁੱਖ ਸੰਤਾਪ ਭੁਲਾ ਦਿੰਦਾ ਹੈ, ਚਿੰਤਾਵਾਂ ਭੁਲਾ ਦਿੰਦਾ ਹੈ, ਔਰ ਵਕਤੀ ਤੌਰ 'ਤੇ ਭੁਲਾਉਂਦਾ ਹੈ, ਵਾਰ ਵਾਰ ਪੀਣੀ ਪੈਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਛ ਇੱਥੇ ਕਹਿ ਰਹੇ ਨੇ, ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ, ਕਲਾਲ ਹੈ। ਇਹਦੇ ਕੋਲ ਕਿਹੜੀ ਸ਼ਰਾਬ ਹੈ? ਕਲ ਕਲ ਵਾਲੀ ਕਾਮ ਮਦ, ਮਨੁਆ ਪੀਵਣ ਹਾਰ, ਪੀਂਦਾ ਮਨ ਹੈ, ਸ਼ਰਾਬ ਹੈ ਕਾਮਨਾ ਦੀ, ਕਾਮ ਦੀ। ਤੁਮ ਕਈ ਅਤ ਹੋ ਜਗਤ ਗੁਰੂ ਸਵਾਮੀ, ਅਮ ਕਈ ਅਤ ਕਲ ਜੁਗ ਕਹਿ ਕਾਮੀ। ਇਸ਼ਾਰਨ ਇਸ਼ਾਰਾ ਰਵਿਦਾਸ ਵੀ ਕਰਦੇ ਪਏ ਨੇ, ਇਹ ਯੁੱਗ ਕਾਮੀ ਯੁੱਗ ਹੈ, ਪ੍ਰਧਾਨ ਹੈ, ਕਾਮਨਾਵਾਂ ਪ੍ਰਧਾਨ ਨੇ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਮਨਾਵਾਂ ਦੇ ਕੇਂਦਰ ਤਿੰਨ ਨੇ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ। ਇਸ ਨੂੰ ਫਿਰ ਇਸ ਤਰ੍ਹਾਂ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਕੇਂਦਰ ਤਿੰਨ ਨੇ ਵਾਸ਼ਨਾ ਦੇ, ਕਾਮਨਾ ਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਵਾਸ਼ਨਾ ਦਾ ਸੁਭਾਅ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਉਹਨੂੰ ਦੇਖਦੀ। ਕਾਮਨਾ ਦੀ ਫਿਤਰਤ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਕੋਲ ਉਹਨੂੰ ਦੇਖਦੀ ਹੈ। ਜੋ ਨਹੀਂ ਹੈ ਉਹ ਵੀ ਹੋ ਜਾਏ ਕੋਲ, ਫਿਰ ਕਾਮਨਾ ਅੱਗੇ ਚਲੀ ਜਾਂਦੀ ਹੈ, ਵਾਸ਼ਨਾ ਅੱਗੇ ਚਲੀ ਜਾਂਦੀ ਹੈ, ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪੈਂਦੀ। ਤੁਹਾਡੇ ਵਿੱਚ ਜਿਹੜੇ ਅਭਿਆਸ ਕਰਦੇ ਹੋਣੇ ਨੇ, ਥੋੜ੍ਹਾ ਆਪਣੇ ਨੇੜੇ ਆਉਂਦੇ ਹੋਣਗੇ, ਜ਼ਰੂਰ ਪਤਾ ਚੱਲਦਾ। ਵਾਸ਼ਨਾ ਦਾ ਆਪਣਾ ਸੁਭਾਅ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਔਰ ਇਹਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਤਾਂ ਫਿਰ ਇੰਜ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਪਦਾਰਥ ਹੀ ਮੰਗਦੀ ਹੈ, ਕਾਮ ਵਾਸ਼ਨਾ ਰੂਪ ਮੰਗਦੀ ਹੈ। ਕਿਹੜਾ ਰੂਪ ਮੰਗਦੀ ਹੈ, ਕਿਹੜੇ ਪਦਾਰਥ ਮੰਗਦੀ ਹੈ, ਕਿਹੜੀ ਪ੍ਰਭਤਾ ਮੰਗਦੀ ਹੈ ਜੋ ਕੋਲ ਨਹੀਂ ਹੈ, ਨਹੀਂ ਹੈ। ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੀ ਨਹੀਂ, ਦੇਖਦੀ ਨਹੀਂ। ਇਸ ਸੰਬੰਧ ਵਿੱਚ ਇੱਕ ਹੋਰ ਨੁਕਤਾ ਸੁਣ ਲਓ। ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਝ ਝੁੱਕੇ, ਆਸਮਾਨ ਨਹੀਂ ਵੇਖ ਸਕਦਾ, ਅਤੇ ਜਦ ਇੰਝ ਆਸਮਾਨ ਨੂੰ ਵੇਖੇ ਤਾਂ ਫਿਰ ਜ਼ਮੀਨ ਨਹੀਂ ਵੇਖ ਸਕਦਾ। ਇੱਕੋ ਹੀ ਸਮੇਂ 'ਚ ਜ਼ਮੀਨ ਅਤੇ ਆਸਮਾਨ ਦੋਵੇਂ ਨਹੀਂ ਦੇਖ ਸਕੇਗਾ, ਨਹੀਂ ਦੇਖ ਸਕੇਗਾ। ਦੂਸਰਾ ਉਦਾਹਰਣ, ਜਦ ਝੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ, ਉਹਦਾ ਮੁਖੜਾ ਨਹੀਂ ਵੇਖ ਸਕਾਂਗਾ, ਅਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂਗਾ। ਇੰਨਾ ਹੀ ਕਰ, ਇੱਕੋ ਹੀ ਸਮੇਂ ਇੱਕੋ ਹੀ ਨਜ਼ਰ ਦੇ 'ਚ ਉਹਦੇ ਪੈਰ ਵੀ ਦਿਖਾਈ ਦੇਣ, ਉਹਦਾ ਮੁਖੜਾ ਵੀ ਦਿਖਾਈ ਦੇਵੇ, ਨਹੀਂ। ਕੁਦਰਤ ਨੇ ਇਹ ਤੌਫੀਕ ਅੱਖਾਂ ਨੂੰ ਦਿੱਤੀ ਨਹੀਂ, ਨਹੀਂ ਦਿੱਤੀ। ਜਾਂ ਝੁੱਕ ਕੇ ਜ਼ਮੀਨ ਵੇਖ ਲੈ, ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ, ਜਾਂ ਨਜ਼ਰਾਂ ਕਿਸੇ ਦੇ ਪੈਰਾਂ 'ਤੇ ਟਿਕਾ ਦੇ, ਜਾਂ ਨਜ਼ਰਾਂ ਕਿਸੇ ਦੇ ਮੁਖੜੇ 'ਤੇ ਟਿਕਾ ਦੇ, ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਦੋਵੇਂ ਇਕੱਠੇ ਨਹੀਂ ਵੇਖ ਸਕੋਗੇ। ਮੁਖੜਾ ਅਤੇ ਚਰਨ, ਆਸਮਾਨ ਅਤੇ ਜ਼ਮੀਨ, ਜੋ ਜ਼ਮੀਨ ਨੂੰ ਵੇਖੋਗੇ ਆਸਮਾਨ ਨਹੀਂ ਦਿਖਾਈ ਦੇਗਾ। ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ, ਉਤਨੇ ਚਿਰ ਤੱਕ ਪਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ। ਪਰਮਾਤਮਾ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਹਿਰਦੇ ਦੀ ਸ਼ੁੱਧੀ ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ, ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ, ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ। ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ, ਕਿਉਂਕਿ ਵਾਸ਼ਨਾ। ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ, ਕਾਰਨ ਵਾਸ਼ਨਾ 'ਤੇ ਉਹਦਾ ਕੇਂਦਰ ਹੰਕਾਰ ਹੈ, ਲੋਭ ਹੈ, ਕਾਮ ਹੈ। ਮੈਂ ਫਿਰ ਦੁਹਰਾਵਾਂ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ ਮਨੁੱਖ ਦੇ ਅੰਦਰ ਵਾਸ਼ਨਾ ਚੱਲਦੀ ਹੈ। ਹੰਕਾਰ ਆਸ਼ਰਿਤ ਚੱਲਦੀ ਹੈ, ਫਿਰ ਉਹ ਕੇਂਦਰ ਬਦਲ ਲੈਂਦੀ ਹੈ, ਕੁਰਸੀ ਬਦਲ ਲੈਂਦੀ ਹੈ। ਫਿਰ ਲੋਭ ਆਸ਼ਰਿਤ ਚੱਲਣ ਲੱਗ ਪੈਂਦੀ ਹੈ, ਫਿਰ ਉਹ ਸਿੰਘਾਸਣ ਬਸ ਬਦਲ ਲੈਂਦੀ ਹੈ, ਕਾਮ ਆਸ਼ਰਿਤ ਚੱਲਣ ਲੱਗ। ਕਾਮਨਾ ਮਨੁੱਖ ਦੇ ਅੰਦਰ ਹਰ ਵਕਤ ਹੈ, ਵਾਸ਼ਨਾ ਹਰ ਵਕਤ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਵਾਸ਼ਨਾ ਜੋ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਜਿਹੜੀ ਕੁਰਸੀ ਹੈ ਉਹਨੂੰ ਨਹੀਂ ਦੇਖਦੀ, ਉੱਤੇ ਤਾਂ ਬੈਠੇ ਹੀ ਹੈ, ਜਿਹੜੀ ਨਹੀਂ ਹੈ ਉਹਨੂੰ ਵੇਖਦੀ ਹੈ। ਜਿਹੜਾ ਪਦਾਰਥ ਹੈ ਉਹਨੂੰ ਨਹੀਂ ਦੇਖਦੀ, ਉੱਤੇ ਜੇਬ ਦੇ 'ਚ ਹੈ, ਜੋ ਨਹੀਂ ਹੈ ਉਹਨੂੰ ਵੇਖਦੀ ਹੈ। ਇਹ ਵਾਸ਼ਨਾ ਦਾ ਸੁਭਾਵ ਹੈ। ਇਸ ਨੂੰ ਇਸ ਢੰਗ ਨਾਲ ਮੈਂ ਬਿਆਨ ਕਰਦਾ ਹੁੰਦਾ, ਜਦ ਨਜ਼ਰਾਂ ਕਿਸੇ ਦੇ ਪੈਰਾਂ ਨੂੰ ਵੇਖਣ ਤਾਂ ਮੁਖੜਾ ਨਹੀਂ ਦੇਖ ਸਕਦੀ, ਅਤੇ ਜੇ ਮੁਖੜੇ ਨੂੰ ਦੇਖਣ ਤਾਂ ਪੈਰ ਨਹੀਂ ਦੇਖ ਸਕਦੀ, ਜੇ ਨਜ਼ਰਾਂ ਜ਼ਮੀਨ ਨੂੰ ਵੇਖਣ ਤਾਂ ਆਸਮਾਨ ਨਹੀਂ ਵੇਖ ਸਕਦੀ, ਅਤੇ ਜੇ ਨਜ਼ਰਾਂ ਆਸਮਾਨ ਨੂੰ ਵੇਖਣ ਫਿਰ ਜ਼ਮੀਨ ਨਹੀਂ ਵੇਖ ਸਕਦੀ। ਇੱਕੋ ਹੀ ਸਮੇਂ ਦੋਹਾਂ ਨਾਲ ਸੰਬੰਧ ਨਹੀਂ ਜੁੜਦਾ। ਅੰਦਰ ਵਾਸ਼ਨਾ ਵੀ ਰੱਖ ਲਈਏ ਅਤੇ ਆਖੀਏ ਧਾਰਮਿਕ, ਵਾਸ਼ਨਾ ਗ੍ਰਸਿਆ ਮਨੁੱਖ ਅਧਾਰਮਿਕ ਹੈ, ਚਾਹੇ ਕੁਛ ਵੀ ਕਰੇ, ਕੁਛ ਵੀ ਕਰੇ। ਮੈਂ ਅਰਜ਼ ਕਰਦੇ ਹਾਂ, ਮਜਬੂਰੀ ਹੈ ਇਹ, ਠੀਕ ਹੈ। ਸੰਗਤ ਦੇ 'ਚ ਇੱਕ ਕਲਾਸ ਦੇ ਸਤਸੰਗੀ ਨਹੀਂ ਆਉਂਦੇ, ਜਿਵੇਂ ਇੱਕ ਸਕੂਲ ਹੈ, ਹੁਣ ਸਕੂਲ ਤਾਂ ਇੱਕੋ ਹੀ ਹੈ, ਉਹਦੀ ਯੂਨੀਫਾਰਮ ਵੀ ਇੱਕੋ ਹੀ ਹੈ, ਪਰ ਉਹਦੇ 'ਚ ਕਲਾਸਾਂ ਇੱਕ ਨਹੀਂ ਨੇ। ਕੋਈ ਪਹਿਲੀ ਕਲਾਸ 'ਚ ਜਾ ਰਿਹਾ ਵਿਦਿਆਰਥੀ, ਕੋਈ ਦੂਜੀ 'ਚ, ਕੋਈ ਤੀਜੀ 'ਚ, ਕੋਈ ਚੌਥੀ 'ਚ, कोई पंजवीं च, कोई हाई क्लास दसवीं च बैठे। सत्संगी एक क्लास दे नहीं आते, कोई तो वाकई हाई क्लास दे आते, कोई मिडल दे च आते, सतवीं अठवीं आते, कोई पहली क्लास दे आते, तो कुछ बेचारे इस तरह के ने जिन्हें हुणे नवा नवा एडमिशन लिया, दाखला लिया, पहली दफा ही आया, कुछ भी नहीं पता, मत्था टेक के बैठ गया, आया या चला गया। तो कीर्तन कथा सारे सत्संगी को एक ढंग नाल सुनते ने, क्यों? सारे सत्संगी एक ढंग दे होंदे ने, सब प्याले अलग अलग ने, ये भी मैं एक ढंग दे नहीं आते। हर एक मनुख की समस्या तो है, पर हर मनुख की समस्या अलग अलग है, अलग 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 है। तो ये जो शब्द है धन गुरु नानक देव जी महाराज का, उन्हां सत्संगियां लई है जिन्हां दा दाखला हाई स्कूल दे दसवीं च हो गया है, जो उच्ची क्लास दे आके बैठ गए हैं। साधना करदिया करदिया समझ आ गई है कुछ। जितने चिर तक अंदर वासना पई चलती है, मैं सारा दिन पाठ करा, जप करा, तप करा, ये सब संसारी कर्म ने, धार्मिक नहीं है। कामना करके मैं गुरुद्वारे आवां तो गुरुद्वारा बाजार बन जाएगा, कामना करके मैं गुरुद्वारे आवां गुरुद्वारा मार्केट बन जाएगा, कामना करके मैं गुरुद्वारे आवां गुरुद्वारा एक फैक्ट्री बन जाएगा। फैक्ट्री बाजार विच जाना मैं कोई संसारिक वस्तु लई, मैं गुरुद्वारे भी गया किसी संसारिक वस्तु लई, मैं गुरुद्वारे गुरु लई नहीं गया, मैं गुरुद्वारे प्रभु लई लई गया। मेरी वासना है, अहंकार वासना, लोभ वासना, काम वासना, होर सुनो, ये वासना जद असीम हो जाए, भाव जिस दी वासना है वो मिल गई, वासना फिर अग्गे चली गई, फिर वो चीज़ भी मिल गई, वासना फिर अग्गे चली गई, जो हुण भी कोल नहीं है उन्हों देखन लग पई, ये वासना तृष्णा बन जाती है, इसे नूं तृष्णा कहते हैं। वासना पहले एक वस्तु ते टिकी है, मिल गई है, वासना फिर अग्गे चली गई है, मिट्टी नहीं, टिकाऊ नहीं, वो भी मिल गई, वासना फिर अग्गे चली गई। इन्हों कहिंदे ने हुण ये वासना तृष्णा हो गई है, ते तृष्णा इस तरह है जिवें बांबड़ बलदी अग दे च लकड़ां पाई जाइए, ते अग नूं पुछिए तो रज गई कि नहीं, ईंधन तो बालन तो अग नहीं रजती, तृष्णा कदी तृप्त नहीं आती, तृष्णा मनुख को सदा अतृप्त रखती है, भुखा रखती है। और ये भी सुन लो, तृष्णालु मनुख के अंदर कोई गुण नहीं आता, नहीं आता, कोई कोमलता नहीं आती। तृष्णा बनती किस तरह है? वासना कामना ही तृष्णा बन जाती है। और वासना दे केंद्र तीन, मैं फिर अर्ज करा, अहंकार वासना, लोभ वासना, काम वासना। वासना असीम हो गई है, रुकती नहीं है, तृष्णा बन गई है, ये हुण भ्रष्ट हो जाएगा, इस वासना दे दरिया विच डुब जाएगा। धन गुरु नानक देव जी महाराज कहिंदे ने, मैं मनुखता ते निगाह मारदा की देखदा, हम देखा तें डुबे अले, डुबदे पे सब गर्क ने, सब डुबे हुए ने। मैं तो ऐसा देखदा, ये भी मैं अर्ज कर दिया नुकता, कोई पानी का सुभाव नहीं है मनुख नू डोबना नहीं डोबना, पानी का सुभाव ही नहीं है डोबना। अगर पानी का सुभाव डोबना होंदा तो फिर कुत्ते डुबने चाहिए सन, मज्जां डुबनिया चाहिए सन, गवां डुबनिया चाहिए सन, शेर डुबने चाहिए सन, बिल्लियां भी तैरदियां ने, कुत्ते भी तैरदे, गवां भी तैरदियां ने, मज्जां भी तैरदियां। हैरानगी, शेर भी तैरदे ने। केरला विच देख के मैं दंग रह गया, 60 फुट गहरे पानी विच हाथी इशनान पिया करदा, गहरा अंदर चला गया, फिर उपर आ गया, तैरदा पे। मैनू इंज लगे जिवें पहाड़ पानी विच तैरदा पे, इन्ना वड्डा भारी बरकम जिसम। काफी चिर होया इस दृश्य नूं देखिया, मैनू ये ख्याल मैनू उत्थों मिलिया, कहा पानी का सुभाव डोबना नहीं है, नहीं तो हाथी डुबना चाहिए सी, इन्ना गहरा पानी है झील का, ये तैर रहे गवां तैरदियां ने, घोड़े तैरते ने, मज्जां तैरदियां ने, बिल्लियां तैरदियां ने, कुत्ते तैरते ने। बदकिस्मती है मनुख डुबदे ने, मनुख डुबदा। ते हुण पानी कोल पुछ लईए, ओ बिल्लियां नाल तेरी दोस्ती है, कुत्तियां नाल तेरी दोस्ती है, मनुखां नाल तेरी दुश्मनी है। कुत्ते ते तैरदे ने, सप तैरदे ने, इन्ना जहरीला जानवर तैरता है, कोई नहीं डुबदा। घोड़े तैरते ने, मज्जां तैरदियां ने, हाथी तैरते ने, शेर तैरते ने, चीते तैरते ने, मनुख डुबदे ने। मनुख डुबदा है, अपना बैलेंस बिगाड़ बैठता है, तवाजन खो बैठता है, वरना पानी मनुख नू भी नहीं डोबदा। कुछ सियाने कहिंदे ने जिन्हें किधरे पानी विच एक दिन भी जो है तैरना सीखिया ते तैरदा है, जीवन भर इस नू नहीं भुलेगा। बाकी विद्या कला भुल सकती है, तैरना नहीं मनुख भुलदा। जम्मू तवी विच मैं एक दफ़ा अभ्यास किया, मैं कह 30-40 साल हो गए, बहुत पुरानी गल, पाकिस्तान तो आए से, दरिया तैरते होंगे सी, टोची देखते हैं जिस तवी दे भुल गया कि मैनू आउंदा। 2-3 चंगे तैराक विचकार सन, मैं कह देख लेना जे डुबा तो फिर संभाल लेना। मैं तजर्बे दे तौर ते देखिया नहीं डुबिया, मैं तैरना मनुख नहीं बोलता। अगर आ गया किसी नूं भी आ गया, बाकी भुल सकता है, संगीत सीखिया अभ्यास नहीं करेगा भुल जाएगा, तबला सीखिया अभ्यास नहीं करेगा भुल जाएगा, कोई भी कर्म कोई भी कृत अभ्यास नहीं करेगा भुल जाएगा, तैरना मनुख नहीं बोलता। प्रकृति कुदरत भी चाहती है मनुख ना डोबे, ये ना डोबे। और वाकई पानी मनुख दा वैरी नहीं है। तुसी आखोगे फिर डोबदा क्यों है? हैरानगी है, जिंदा मनुख डुबदे ने, लाशां ते तैरदियां ने, मुरदे ते तैरदे ने। मैं बनारस दे प्रयागराज दे देखे जिन्हां नूं जल प्रवाह करदे ने, गंगा दे बहुत वड्डा पत्थर उन्हां दे नाल बनदे ने, हद हो गई, बंदा तो उंज डुब जांदा है, ये मुरदे नाल पत्थर बनने ने, ये डुबदा ही नहीं। लाशां तैरदियां ने, जिंदा मनुख डुबदे ने। कारण कि भय करके जिंदा मनुख अपना बैलेंस बिगाड़ बैठता है, तवाजन खो बैठता है। ਸੰਤੁਲਨ ਗਵਾ ਦਿੰਦਾ, ਪਾਣੀ ਉਸ ਨੂੰ ਡੁੱਬ ਦਿੰਦਾ। ਚਿੰਤਾ ਕਰਕੇ, ਫਿਕਰ ਕਰਕੇ, ਤਨਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ ਹੈ, ਵਰਨਾ ਸੰਸਾਰ ਦਾ ਸੁਭਾਅ ਹੀ ਨਹੀਂ ਹੈ ਕਿਸੇ ਨੂੰ ਡੋਬੇ। ਸੰਸਾਰ ਨਹੀਂ ਡੋਬਦਾ ਕਿਸੇ ਨੂੰ, ਇਹ ਵੀ ਮਹਿਸ। ਅਗਰ ਰਾਜ ਪਾਠ ਕੁਰਸੀ ਡੁੱਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ 'ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ 'ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਅਤੇ ਲੋਚਨ ਵੀ ਗ੍ਰਸਤੀ ਹੈ, ਇਹ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ਼੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੁੱਬਦਾ, ਧਨ ਸੰਪਦਾ ਨਹੀਂ ਡੁੱਬਦੀ। ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ, ਔਰ ਬਹੁਤ ਸਾਰੇ ਛੋਟੀ ਦੇ ਸੰਤ ਅਵਤਾਰੀ ਪੁਰਸ਼ ਦੇ ਰਾਜੇ ਸਨ। ਰਾਮ ਅਯੋਧਿਆ ਦੇ ਨਰੇਸ਼ ਰਾਜੇ ਸਨ, ਜਨਕ ਰਾਜਾ ਹੈ, ਹਰੀਸ਼ਚੰਦਰ ਰਾਜਾ ਹੈ। ਬੜੀ ਧਨ ਸੰਪਦਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨੇ, ਬੜੀ ਧਨ ਸੰਪਦਾ, ਉੱਥੇ ਨਹੀਂ ਗਰਕ ਹੋਏ। ਨਾ ਪਦਾਰਥ ਡੋਬਦਾ, ਨਾ ਪਰਿਵਾਰ ਡੋਬਦਾ, ਨਾ ਪ੍ਰਭਤਾ ਡੋਬਦੀ ਹੈ, ਨਾ ਕੁਰਸੀ ਡੋਬਦੀ ਹੈ, ਚੌਧਰਪਣਾ ਨਹੀਂ ਡੋਬਦਾ, ਪਰ ਮਨੁੱਖ ਡੁੱਬ ਜਾਂਦਾ, ਬੈਲੈਂਸ ਵਿਗਾੜ ਬੈਠਦਾ, ਸੰਤੁਲਨ ਗਵਾ ਬੈਠਦਾ, ਤਵਾਜ਼ਨ ਖੋ ਬੈਠਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਦੁਨੀਆਂ 'ਤੇ ਡੁੱਬ ਰਹੀ ਹੈ, ਡੁੱਬ ਰਹੀ ਹੈ। ਯੋਗੀਆਂ ਦੇ ਸਿਰਮੌਰ ਯੋਗੀ ਉਸ ਵਕਤ, ਗੋਰਖ ਦੇ ਚੇਲੇ ਚਰਪਟਨਾਥ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 'ਤੇ ਇੱਕ ਪ੍ਰਸ਼ਨ ਕਰਦੇ ਨੇ, ਸਿੱਧ ਗੋਸ਼ ਦੇ 'ਚ ਦਰਜ ਹੈ। ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰ। ਇਹ ਜੋ ਨਤਰੇ ਜਾਣ ਵਾਲਾ ਸਾਗਰ ਹੈ, ਦੁਸਤਰ ਹੈ ਬੜਾ, ਕਿਵੇਂ ਪਾਰ ਜਾਈਏ, ਡੋਬਦਾ ਅਤੇ ਡੋਬਦਾ। ਮਹਾਰਾਜ ਕਹਿੰਦੇ ਨੇ, ਮੈਂ ਤਾਂ ਦੇਖਦਾ ਮਨੁੱਖ ਡੁੱਬੇ ਪਏ ਨੇ, ਕੋਈ ਪਰਿਵਾਰ ਵਿੱਚ ਐਸਾ ਗਰਕ ਹੈ ਨਿਰੰਕਾਰ ਭੁੱਲ ਗਿਆ, ਕੋਈ ਲੋਭ ਵਾਸ਼ਨਾ ਕਰਕੇ ਧਨ ਸੰਪਦਾ ਵਿੱਚ ਇਤਨਾ ਡੁੱਬਿਆ ਪਰਮਾਤਮਾ ਨੂੰ ਭੁੱਲ ਗਿਆ, ਕੋਈ ਹੰਕਾਰ ਵਾਸ਼ਨਾ ਕਰਕੇ ਪ੍ਰਭਤਾ 'ਚ ਚੌਧਰਪਣੇ 'ਚ ਇਤਨਾ ਡੁੱਬਿਆ ਪ੍ਰਭੂ ਨੂੰ ਭੁੱਲ ਗਿਆ। ਇਹੀ ਕੁਛ ਤੁਸੀਂ ਦੇਖੋਗੇ, ਡੁੱਬੇ ਹੋਏ ਮਨੁੱਖ, ਗਰਕ ਹੋਏ ਮਨੁੱਖ, ਕੋਈ ਪਦਾਰਥਾਂ 'ਚ ਡੁੱਬੇ ਪਏ, ਕੋਈ ਪਰਿਵਾਰ ਵਿੱਚ ਡੁੱਬੇ ਪਏ, ਕੋਈ ਪ੍ਰਭਤਾ 'ਚ ਡੁੱਬੇ ਪਏ, ਅਮ ਦੇ ਖਾਂ ਤੈਂ ਡੁੱਬੇ। ਇਹ ਯੋਗੀ ਚਰਪਟਨਾਥ ਜੋ ਗ੍ਰਸਤ ਨੂੰ ਛੋੜ ਕੇ ਆਇਆ, ਪਦਾਰਥਾਂ ਨੂੰ ਛੋੜ ਕੇ ਆਇਆ, ਯੋਗੀ ਬਣਿਆ, ਮਹਾਰਾਜ ਨੂੰ ਕਹਿੰਦਾ ਸਾਗਰ ਨਹੀਂ ਤਰਿਆ ਜਾਂਦਾ, ਕਠਿਨ ਹੈ, ਔਖ ਹੈ। ਦੁਨੀਆ ਸਾਗਰ ਦੋਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੂ ਨਾਨਕ ਦਿਓ ਸਦਾ ਸਚਾ ਵਿਚਾਰੋ। ਇਹ ਅਵਧੂਤ ਨਾਨਕ ਜੀ, ਇਹ ਮਹਾਤਮਾ ਨਾਨਕ ਜੀ, ਦੱਸੋ ਪਾਰ ਕਿਵੇਂ ਜਾਈਏ। ਤਾਂ ਇੱਥੇ ਤਾਂ ਯੋਗੀ ਨੇ ਕਬੂਲ ਕਰ ਲਿਆ, ਉਰਾਰਾ ਅਜੇ ਮੈਂ ਨਹੀਂ ਪਾਰ ਹੋਇਆ, ਕਬੂਲ ਕਰ ਲਿਆ, ਕਿਉਂ ਕਰ ਪਾਈਏ ਪਾਰ, ਕਿਵੇਂ ਪਾਰ ਹੋਈਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਨਿਮਰਤਾ, ਨਿਰਮਾਣਤਾ, ਮਿਠਾਸ, ਆਪ ਕਹਿੰਦੇ ਨੇ ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੇ, ਸੱਚ ਕਹੋ ਤੁਮ ਪਾਰ ਗਰਾਮੀ, ਤਿਸ ਕਿਆ ਬੈਸਣ ਦੀਜੇ। ਤੂੰ ਜੋ ਕੁਛ ਪੁੱਛਦਾ ਪਿਆ ਜਾਣਦਾ, ਜਾਣਦਾ, ਉਹਨੂੰ ਮੈਂ ਕੀ ਸਮਝਾਵਾਂ ਅਤੇ ਕੀ ਜਵਾਬ ਦਿਆਂ। ਸੱਚ ਕਹੋ ਤੁਮ ਪਾਰ ਗਰਾਮੀ, ਤੂੰ ਤੇ ਯੋਗੀ ਹੈ, ਪਾਰ ਗ੍ਰਾਮੀ, ਪਾਰ ਪਹੁੰਚ ਗਿਆ, ਤੇਰਾ ਗ੍ਰਾਮ, ਤੇਰਾ ਵਸੇਬਾ ਤੇ ਪਾਰ। ਇੱਕ ਨੂੰ ਕਹਿੰਦੇ ਨੇ ਪਾਰ ਗ੍ਰਾਮੀ, ਸੰਸਾਰ ਤੋਂ ਪਾਰ ਹੋ ਗਿਆ, ਪਾਰ ਵਸਦਾ। ਇੱਕ ਨੂੰ ਕਹਿੰਦੇ ਨੇ ਪਾਰਦਰਸ਼ੀ, ਨਿਗਾਹਾਂ ਪਾਰ ਵੇਖਦੀਆਂ ਨੇ, ਜਾਣਾ ਕਦਮ ਉਰਾਰ ਖੜੇ ਨੇ, ਨਜ਼ਰਾਂ ਲਲਚਾ ਰਹੀਆਂ ਨੇ ਪਾਰ ਜਾਣਾ, ਨਜ਼ਰਾਂ ਬੇਤਾਬ ਨੇ ਜੋ ਕੁਛ ਦੇਖਦੇ ਪਿਆਂ, ਜਿੱਥੇ ਮੇਰੀ ਨਿਗਾਹ ਪਹੁੰਚੀ ਹੈ ਉੱਥੇ ਮੇਰੇ ਕਦਮ ਵੀ ਪਹੁੰਚਣ, ਮੇਰਾ ਹੱਥ ਵੀ ਪਹੁੰਚੇ। ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਾਰਦਰਸ਼ੀ। ਪਰ ਜਿਹਦੀਆਂ ਨਜ਼ਰਾਂ ਵੀ ਪਾਰ ਨਹੀਂ ਜਾਂਦੀਆਂ, ਖੜਾ ਉਰਾਰ ਹੈ ਅਤੇ ਕਹਿੰਦਾ ਉਰਾਰ ਬੜੀਆਂ ਮੌਜਾਂ ਨੇ, ਇਹੀ ਸਭ ਕੁਛ, ਇਹੀ ਸਭ ਕੁਛ, ਇਹਨੂੰ ਸੰਸਾਰੀ ਕਹਿੰਦੇ ਨੇ, ਪਾਰਦਰਸ਼ੀ ਨੂੰ ਅਭਿਆਸੀ ਕਹਿੰਦੇ ਨੇ, ਪਾਰਗ੍ਰਾਮੀ ਨੂੰ ਸੰਤ ਕਹਿੰਦੇ ਨੇ। ਪਾਰਗ੍ਰਾਮੀ ਪਾਰ ਪਹੁੰਚ ਗਏ, ਪਾਰਦਰਸ਼ੀ ਇਹਦੀਆਂ ਨਜ਼ਰਾਂ ਪਾਰ ਤੱਕ ਵੇਖਦੀਆਂ ਨੇ, ਇਹਨੂੰ ਸਮਝ ਹੈ, ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ ਹੈ, ਉਹਦੀ ਸਮਝ ਆ ਗਈ। ਸਾਧਨਾ ਕਰ ਰਿਹਾ ਅਭਿਆਸੀ ਹੈ, ਪਾਰਦਰਸ਼ੀ ਪਾਰਗ੍ਰਾਮੀ, ਤੀਸਰਾ ਸੰਸਾਰੀ ਉਰਾਰ ਖੜਾ ਹੈ, ਨਾ ਨਜ਼ਰਾਂ ਪਾਰ ਵੇਖਦੀਆਂ ਨੇ ਅਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ ਪਾਰ ਲੈ ਲਓ, ਕੀ ਰੱਖਿਆ। ਉਰਾਰ ਵਾਸ਼ਨਾ ਦਾ ਜਗਤ ਹੈ, ਉਰਾਰ ਕਾਮਨਾ ਦਾ ਜਗਤ ਹੈ, ਪਾਰ ਜਾਣ ਦੀ ਤਾਂ ਹੁਣ ਤਮੰਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸ ਯੁਗ ਦਾ ਸਿਰਮੋਰ ਔਗਣ ਕਾਮ ਵਾਸ਼ਨਾ, ਪਿਛਲੇ ਯੁਗ ਲੰਘੇ ਨੇ ਜਿਨ੍ਹਾਂ ਦੇ ਕੁਛ ਸਿਰਮੋਰ ਔਗਣ ਸਨ, ਕਿਧਰੇ ਅਹੰਕਾਰ ਵਾਸ਼ਨਾ, ਕਿਧਰੇ ਲੋਭ ਵਾਸ਼ਨਾ। ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ, ਨਹੀਂ ਸਾਰੀਆਂ ਨੇ, ਲੇਕਿਨ ਪ੍ਰਧਾਨ ਇੱਕੋ ਹੈ, ਬਾਕੀ ਜ਼ੇਰ ਸਾਇਆ। ਮੈਂ ਪਹਿਲੇ ਅਰਜ਼ ਕੀਤੀ ਹੈ, ਹਰ ਮਨੁੱਖ ਦਾ ਬੁਨਿਆਦੀ ਔਗਣ ਇੱਕ ਆਉਂਦਾ, ਬਾਕੀ ਔਗਣ ਵੀ ਹੁੰਦੇ ਨੇ, ਉਹਦੇ ਜ਼ੇਰ ਸਾਇਆ ਹੁੰਦਾ। ਹਰ ਯੁੱਗ ਦਾ ਆਪਣਾ ਔਗਣ ਹੁੰਦਾ, ਇੱਕ ਔਗਣ ਪ੍ਰਧਾਨ ਹੁੰਦਾ, ਬਾਕੀ ਜ਼ੇਰ ਸਾਇਆ ਆਉਂਦੇ ਨੇ। ਇਸ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮ ਵਾਸ਼ਨਾ, ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ। ਕਾਮਨਾ ਸਰਕਲ ਦੇ ਚ ਘੁੰਮਦੀ ਹੈ, ਚੱਕਰ ਦੇ ਚ, ਦਾਇਰੇ ਦੇ ਚ। ਪ੍ਰਥਮ ਕਾਮ ਵਾਸ਼ਨਾ, ਰੂਪ ਵਾਸ਼ਨਾ, ਫਿਰ ਪੁੱਤਰ ਦੀ ਵਾਸ਼ਨਾ, ਮਿੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਹੋਰ ਛੋਟੀਆਂ ਛੋਟੀਆਂ ਵਾਸ਼ਨਾ, ਚੰਗੇ ਰਹਿਣ ਸਹਿਣ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ, ਫਿਰ ਵਾਸ਼ਨਾ ਆ ਕੇ ਕੇਂਦਰਿਤ ਹੋ ਜਾਂਦੀ ਹੈ ਰੂਪ 'ਤੇ। ਇਹੀ ਕਾਰਨ ਹੈ ਕਿ ਗੁਰਬਾਣੀ ਔਰ ਸਾਡੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿੱਥੇ ਕਾਮ ਕਹਿ ਦਿੰਦੇ ਨੇ, ਗੁਸਤਾਖੀ ਮਾਫ, ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ। ਕਾਮ ਨਹੀਂ, ਕਾਮਨਾ ਦੀ ਮਣੀ, ਮਨੁੱਖ ਦੀ ਕਾਮਨਾ ਵਕਤੀ ਤੌਰ 'ਤੇ ਜਿੱਥੇ ਰੁਕਦੀ ਹੈ। ਛੱਲੇ ਕਣਕ ਕਾਮ ਨਹੀਂ, ਗੁਰੂ ਅਰਜਨ ਦੇਵ ਜੀ, ਛੱਲੇ ਮਨੁੱਖ ਛੱਲਿਆ ਜਾਂਦਾ, ਕਣਕ ਕਾਮ ਨਹੀਂ। ਕਿਧਰੇ ਲੋਭ ਕਰਕੇ, ਧਨ ਕਰਕੇ, ਕਣਕ ਸੋਨੇ ਕਰਕੇ, ਕਿਧਰੇ ਰੂਪ ਕਰਕੇ ਛੱਲਿਆ ਜਾਂਦਾ, ਕਿੱਥੇ ਪਰਮਾਤਮਾ ਚੇਤੇ ਹੁੰਦਾ। ਸਾਰ ਕਿਤਾਵਲੀ ਦਾ ਕਰਤਾ ਕਹਿੰਦਾ, ਕਣਕ ਕਣਕ ਤੇ ਅਧਿਕਤਾ, ਕਣਕ ਕਣਕ ਤੇ ਬਹੁ ਗੁਣਾ, ਸਤ ਗੁਣਾ ਅਧਿਕਾਏ, ਵਾ ਖਾਏ ਬਹੁ ਰਾਤ ਹੈ, ਵਾ ਪਾਏ ਬਹੁ ਰਾਏ। ਕਣਕ ਕਹਿੰਦੇ ਨੇ ਸੋਨੇ ਨੂੰ, ਕਣਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਣਕ, ਇੱਕ ਭੰਗ ਕਣਕ, ਦੋਹਾਂ ਨੂੰ ਕਣਕ ਕਹਿੰਦੇ ਨੇ। ਭੰਗ ਕਣਕ ਇਹ ਤਾਂ ਖਾਈਏ ਪੀਏ, ਤੇ ਨਸ਼ਾ ਚੜ ਜਾਂਦਾ ਹੈ, ਬੰਦਾ ਪਾਗਲ ਹੋ ਜਾਂਦਾ ਹੈ। ਕਹਿੰਦੇ ਇੱਕ ਨੂੰ ਖਾਂਦਿਆਂ ਬੰਦਾ ਪਾਗਲ ਹੋ ਜਾਂਦਾ ਹੈ, ਇੱਕ ਤੇ ਸਿਰਫ ਹੱਥਾਂ 'ਚ ਆ ਜਾਏ ਤੇ ਬੰਦਾ ਪਾਗਲ ਹੋ ਜਾਂਦਾ ਹੈ। ਵਾਹ ਖਾਏ ਬਹੁ ਰਾਤ ਹੈ, ਭੰਗ ਖਾ ਲਈ ਤੇ ਪਾਗਲ ਹੋ ਗਿਆ। ਵਾਹ ਪਾਏ ਬਹੁ ਰਾਤ, ਧਨ ਸਿਰਫ ਹੱਥਾਂ 'ਚ ਆ ਗਿਆ ਤੇ ਪਾਗਲ ਹੋ ਗਿਆ। ਤਵਾਜ਼ਨ ਖੋ ਬੈਠਾ, ਹੱਥਾਂ 'ਚ ਹੀ ਆ ਗਏ, ਬਸ ਹੱਥਾਂ 'ਚ ਆਉਂਦਿਆਂ ਹੀ ਡੁੱਬ ਗਿਆ। ਵਾਹ ਖਾਏ ਬਹੁ ਰਾਤ ਹੈ ਜਾਂ ਪਾਏ ਬਹੁ ਰਾਤ ਹੈ। ਤੁਲਸੀ ਕਹਿੰਦੇ ਨੇ, ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾ ਸਮਤ, ਚੌਧਰਪਣਾ ਮਿਲ ਗਿਆ ਧਨ ਕਰਕੇ ਜਾਂ ਸ਼ਕਤੀ ਕਰਕੇ। ਐਸਾ ਕਿਹੜਾ ਮਨੁੱਖ ਹੈ ਜੋ ਪ੍ਰਬਲ ਹੰਕਾਰੀ ਨਾ ਹੋ ਜਾਏ ਔਰ ਗਰਕ ਨਾ ਹੋ ਜਾਏ, ਡੁੱਬ ਨਾ ਜਾਏ। ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾ ਸਮਦ ਨਾਏ। ਤੋ ਕਾਮ ਇਹ ਵਾਸ਼ਨਾ ਸਿਰਮੌਰ ਇਸ ਯੁੱਗ ਦੇ, ਅਜੋਕਾ ਸਾਹਿਤ, ਅਜੋਕਾ ਲਿਟਰੇਚਰ ਜੋ ਬਾਜ਼ਾਰ ਦੇ ਵਿੱਚ ਵਿਕ ਰਿਹਾ ਹੈ, 90% ਕਾਮਕ ਹੈ। ਅਜੋਕੀਆਂ ਜੋ ਫਿਲਮਾਂ ਨੇ 100% ਕਾਮਕ ਨੇ। ਗਜ਼ਬ ਦੀ ਗੱਲ, ਵੇਚਣਾ ਕੱਪੜਾ ਹੈ, ਰੂਪ ਇਸਤਰੀ ਦਾ ਅੱਗੋਂ ਕੀਤਾ ਹੋਇਆ, ਵੇਚਣੀ ਸਾਈਕਲ ਹੈ, ਖੜੀ ਇਸਤਰੀ ਕੀਤੀ ਹੋਈ ਹੈ। ਜਿਵੇਂ ਸਾਈਕਲ ਸਿਰਫ ਇਸਤਰੀ ਨੇ ਚਲਾਉਣੀ ਹੈ, ਪੁਰਸ਼ਾਂ ਨੇ ਚਲਾਉਣੀ ਹੀ ਨਹੀਂ। ਕੱਪੜਾ ਨਹੀਂ ਵਿਕ ਰਿਹਾ, ਸਾਈਕਲ ਨਹੀਂ ਵਿਕ ਰਹੀ, ਕਾਰ ਨਹੀਂ ਵਿਕ ਰਹੀ, ਮੂਲ ਰੂਪ ਦੇ ਉੱਤੇ ਇਸਤਰੀ ਵਿਕ ਰਹੀ ਹੈ, ਇਸਤਰੀਆਂ ਦੇ ਬਾਜ਼ਾਰ। ਮਨੁੱਖ ਦੀ ਵਾਸ਼ਨਾ, ਹਮ ਕਈਅਤ ਕਲ ਯੁਗ ਕੇ ਕਾਮ, ਇਹ ਵਾਸ਼ਨਾ ਪ੍ਰਧਾਨ। ਇਸ ਵਾਸਤੇ ਇਹ ਭ੍ਰਸ਼ਟਪਣਾ, ਮਨੁੱਖ ਦੀ ਜ਼ਿੰਦਗੀ ਚਾਰੋਂ ਪਾਸੇ ਦੇਖੋਗੇ। ਆਪਦੀ ਗਿਆਤ ਲਈ ਅਰਜ਼ ਕਰਾਂ, ਪੁਰਸ਼ ਦੇ ਚਿਹਰੇ ਵਿੱਚ ਅਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ। ਇਸਤਰੀ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ, ਪੁਰਸ਼ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹਨੇ ਸ਼ਿੰਗਾਰਿਆ, ਇਸਤਰੀ ਦੇ ਚਿਹਰੇ 'ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ, ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤਾਂ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ, ਮਦੀਨ ਨਹੀਂ ਹੈ। ਜਿਤਨਾ ਨਰ ਤੋਤਾ ਖੂਬਸੂਰਤ ਹੈ, ਮਦੀਨ ਨਹੀਂ ਹੈ। ਅਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤਾਂ ਜੰਗਲਾਂ 'ਚ ਜਾਂਦੇ ਨੇ, ਰਾਜਸਥਾਨ ਦੇ ਜੰਗਲ, ਹੁਣ ਤਾਂ ਸ਼ਹਿਰਾਂ 'ਚ ਵੀ ਬੜੇ ਨੇ, ਮੋਰ ਭਰੇ ਪਏ ਨੇ। ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ 'ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ 'ਤੇ ਜਾਂਦੀਆਂ ਨੇ। ਮੋਰ ਸੁੰਦਰ ਹੈ। ਇਹ ਤਾਂ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ 'ਚ ਕੁਦਰਤ ਨੇ ਨਰ ਨੂੰ ਤਾਂ ਆਪ ਹੀ ਸ਼ਿੰਗਾਰਿਆ ਹੈ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ। ਮਾਂ ਬਣਨ ਦੀ ਇੱਕ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ 'ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤਾਂ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ, ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ, ਕਰਨਾ ਪੈਂਦਾ, ਗੁਸਤਾਖੀ ਮਾਂ। ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮਦਾਤੀ ਹੈ, ਮਨੁੱਖਤਾ ਦੀ ਜਨਮਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ, चंगे कवि कदी कदाए 10-20 कवियों च कोई कद कवित्री हो जाए तो हो जाए, नहीं तो पुरश ने, दार्शनिक फिलोसफर चिंतक पुरश ने, बड़े बड़े साइंटिस्ट पुरश ने, जिंदगी के हर शोबे च अगे ऐ कुछ बनाइए ऐ कुछ बनाइए। मनोचिंतक तो कहते ने स्त्री ने पुरश को जन्म दिता, तो पुरश सोचता हूँ मैं भी तो किसी चीज़ को जन्म दें। जिंदा मनुखता नो जन्म दिता स्त्री ने, महान है। मुरदा चीज़ा नो जन्म देंदा है पुरश, इस मामले च पछड़े आया है। कुदरत ने मनुख नो शिंगारे है, इस देच पुरश अग्गे है, स्त्री नो इस तरह का शिंगार नहीं दिता, पछड़ी हुई है। एक थां ते स्त्री पछड़ी हुई है, एक थां ते पुरश पछड़िया है। पर हुण कीता की जाए, ये दोवें एक दूजे तो कशिश दे जीवदे ने, पुरश इस जो है स्त्री की कशिश दे, स्त्री पुरश की कशिश, पुरश के अंदर पुरश की कशिश नहीं आती, स्त्री की आती है। वो स्त्री चाहे माँ है, भैन है, पत्नी है, चाहे धी है, कशिश स्त्री की आती है। गुरु नानक तो कहते हैं बाल कन्या को जैसे बाप प्यारा, मैं सतगुर की पंक्ति पढ़ी दंग रह गया। छोटी जी मासूम बच्ची है, प्यो की परिक्रमा करती है, प्यो नूं देखदी उहदे पैरां नाल लपकदी, प्यो भी उस नाल बड़ा प्यार करदा, मां दी तरफ नहीं जांदी, क्यों, मां वर्गी ते है ही, मां वर्गा तन ते उहदे कोल है, पिता तो प्रभावित। स्त्री जीवदी है पुरश दे कशिश दे च, इह पुरश चाहे पिता है, चाहे भरा है, चाहे पति है, चाहे पुत्र है। पुरुष जीवदा है स्त्री की कशिश दे, स्त्री चाहे माँ है, चाहे भैन है, चाहे पत्नी है, चाहे धी है, विपरीत की कशिश। तो जब विपरीत की कशिश है तो कई दफा स्त्री च ख्याल आ जाता है पुरुष जैसे बन जाइए। तो पुरुष का स्वभाविक परमात्मा ने कद उच्चा बनाया, जरा स्त्री नाल उच्चा बनाया, तो स्त्री च भी ख्याल आया हुण उच्चा तो कुदरत ने नहीं बनाया, चलो उच्ची सैंडल पा लेने ऐन वड्डे एक एक गिट वर्गे, भावें गिर के पैर अपने तुड़ा बैठे, कद जो छोटा है। स्त्री जैसे पुरुष जैसे कपड़े पाने, पुरुष जैसी चाल करनी है, नखर। एक चंबेली गुलाब बनन की कोशिश करे, गुलाब ते नहीं बन सकेगी, पर चमेली बनना भी उदे लिए औखा हो जाएगा। एक गुलाब अगर कमल होना चाहे, कमल तो नहीं हो सकेगा, लेकिन सही ढंग दा वो फिर गुलाब भी नहीं बन सकेगा। अगर एक स्त्री स्त्री होंदे होया पुरुष होना चाहे, पुरुष तो नहीं हो सकेगी, ढंग दी स्त्री भी नहीं बन सकेगी। पर एक पुरुष अगर स्त्री होना चाहे, होंदा है, शिंगार दिता है ना परमात्मा ने दाड़ा, और दाड़े की अपनी सीमा आती है। मैं 40 साल तो देखता इत ही रुकया पिया, एक अद्धा इंच भी अगे नहीं बढ़ता, इत ही है। तो जेडे रोज जंग करते हैं कैंची छुरे लेके, उन्होंने तो मरदे दम तक बढ़ते हैं, और ये बढ़ते हुए वाल कह देंगे ने कितने तू छुरे लिया, कितनिया तू कैंचियां लिया, तेरिया सारिया खुंडिया कर देंगे, मैं रवानगा मरदे दम तक रहा। हुण मैं अर्ज करा, चूंकि विपरीत दी कशिश है, स्त्री पुरुष वर्गा बनन दी कोशिश कर दी है, पुरुष स्त्री वर्गा, तो स्त्री नो सुहप्पण पुरुष दे दिखाई देंदा है, पुरुष नो सुहप्पण स्त्री दिखाई देंदा है। तो फिर की करे हुण पुरुष फिर स्त्री वर्गा बने, फिर चला जाता है नाई की दुकान पर, कहिंदा उस्तरे ते कैंचियां नाल मेरा मुखड़ा इंज बना दे जिवें परमात्मा ने स्त्री का बनाया, नारी का बनाया, बनाया प्रभु ने वख वख है, स्त्री वर्गा बना दे। अज तक कोई मोर नाई की दुकान पर नहीं गया, मेरे पंख कट दे ते मैनू मोरनी वर्गा बना दे, कोई शेर भी नहीं गया, मेरे गर्दन दे वाल कट दे ते मैनू शेरनी जैसा बना दे। ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਢ ਦੇ, ਮੇਰੀ ਗਰਦਨ ਦੇ ਪੰਖ ਕੱਢ ਦੇ ਅਤੇ ਮੈਨੂੰ ਮੁਰਗੀ ਜੈਸਾ ਬਣਾ ਦੇ। ਇਹ ਮੂਰਖ ਤਾਂ ਸਿਰਫ ਮਨੁੱਖ ਹੀ ਕਰਦਾ, ਪਸ਼ੂ ਨਹੀਂ ਕਰਦਾ, ਪਸ਼ੂ ਨਹੀਂ ਕਰਦਾ, ਮਨੁੱਖ ਕਰਦਾ। ਮਨੁੱਖ ਨੂੰ ਇਹ ਸ਼ਿੰਗਾਰ ਦਿੱਤਾ। ਮੈਂ ਅਰਜ਼ ਕਰਾਂ, ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ, ਦਾੜੇ ਤੋਂ ਬਿਨਾਂ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗਿਆ, ਨਹੀਂ ਚੰਗਾ ਲੱਗਿਆ। ਹੁਣ ਮੈਂ ਹੈਰਾਨ ਹਾਂ, ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ। ਕਿਆ ਪਸੰਦ ਕਰੋਗੇ ਇਸਤਰੀ ਨੂੰ ਦਾੜੀ ਆਵੇ, ਮੁੱਛਾਂ ਆਵਣ? ਅਤੇ ਮੈਂ ਅਰਜ਼ ਕਰਾਂ, ਜਿਹਨੂੰ ਨਹੀਂ ਆਉਂਦੀਆਂ, ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਅਤੇ ਮੁੱਛ, ਉਹਨੂੰ ਖੋਦਾ ਕਹਿੰਦੇ ਨੇ, ਇਹ ਤਾਂ ਖੋਦਾ। ਔਰ ਮੈਂ ਹੈਰਾਨ ਹੋਇਆ, ਇੱਕ ਰਾਗੀ ਸਿੰਘ ਸੀ, ਬੜਾ ਸੁੰਦਰ ਕੀਰਤਨ ਕਰਦਾ ਸੀ, ਪਰ ਖੋਦਾ, ਦਾੜਾ ਨਹੀਂ ਸੀ, ਕਾਨਪੁਰ ਦਾ ਸੀ ਵਾਸੀ, ਮੁੱਛਾਂ ਨਹੀਂ ਸਨ। 50-60 ਸਾਲ ਦਾ ਉਹ ਚੱਲਿਆ ਸੀ, ਹਰ ਸ਼ਹਿਰ ਵਿੱਚ ਵੈਦ ਹਕੀਮ ਨੂੰ ਕਹਿੰਦਾ ਸੀ, ਕੋਈ ਦਵਾਈ ਹੈ, ਇਹ ਦਾੜਾ ਆ ਜਾਏ, ਮੁੱਛਾਂ ਆ ਜਾਣ। ਕੀਰਤਨ ਕਰਦੇ ਹਾਂ ਗੁਰੂ ਦੇ ਦਰ 'ਤੇ ਚੰਗਾ ਨਹੀਂ ਲੱਗਦਾ, ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗ੍ਹਾ ਜਗ੍ਹਾ ਦਵਾਈ ਪੁੱਛਦਾ ਸੀ। ਇੱਕ ਦਿਨ ਕਿਧਰੇ ਮੇਰੇ ਕੋਲ ਪੁੱਛ ਬੈਠਾ, ਮਸਕੀਨ ਜੀ, ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਅਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ, ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਸਖਾ ਸਿੱਖਿਆ ਹੋਵੇ, ਕੋਈ ਐਸੀ ਦਵਾਈ, ਦਾੜਾ ਆ ਜਾਏ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ, ਜਿਨ੍ਹਾਂ ਨੂੰ ਆ ਜਾਂਦਾ ਉਹ ਨਾਈ ਲੱਭਦੇ ਨੇ। ਇਹ ਨਹੀਂ ਸਮਝ ਆਉਂਦੇ, ਇਹ ਨਹੀਂ ਸਮਝ ਆਉਂਦੇ, ਖੁਦਾ ਮਨੁੱਖ ਨਹੀਂ ਚੰਗਾ ਲੱਗਦਾ। ਪਰਮਾਤਮਾ ਨਾਲ ਦਿੱਤਾ ਹੋਇਆ ਸ਼ਿੰਗਾਰ ਹੈ। ਹਜ਼ਰਤ ਈਸਾ, ਮੁਹੰਮਦ ਸਾਹਿਬ, ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼, ਇਹ ਸ਼ਿੰਗਾਰ ਹੈ ਉਹਨਾਂ ਕੋਲ। ਇਸਤਰੀ ਦਾ ਇੱਕ ਸ਼ਿੰਗਾਰ ਹੈ, ਉਹ ਪੁਰਸ਼ ਨਾਲੋਂ ਇਸ ਮਾਮਲੇ 'ਚ ਬਹੁਤ ਅੱਗੇ। ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਦੇਣਾ, ਇਹ ਮਨੁੱਖਤਾ ਦੇ ਜਨਮਦਾਤੀ ਹੈ, ਮਾਂ ਹੈ, ਬਹੁਤ ਵੱਡੀ ਸੌਗਾਤ। ਇਸ ਵਾਸਤੇ ਐਲਾਨੀਆਂ ਗੁਰੂ ਨਾਨਕ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ 'ਚ ਇਸਤਰੀ ਪੁਰਸ਼ ਦੀ ਨਕਲ 'ਤੇ ਚੱਲ ਪਈ, ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ, ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ, ਪੁਰਸ਼ ਜੈਸਾ ਕੱਦ ਬਣਾਉਣਾ ਹੈ। ਤਾਂ ਆਪ ਸੁਣ ਕੇ ਹੈਰਾਨ ਹੋਵੋਗੇ, 20% ਇਸਤਰੀਆਂ ਅਮੈਰੀਕਾ ਦੇ 'ਚ ਸ਼ੇਵ ਕਰਾਉਂਦੀਆਂ, ਉਹਨਾਂ ਨੂੰ ਦਾੜੀ ਆ ਜਾਂਦੀ ਹੈ, ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਦੇ 'ਚ ਵੀ ਦੇਖਿਆ, ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜੀ ਆ ਜਾਂਦੀ, ਦਾੜਾ ਆ ਜਾਂਦਾ। ਕੱਪੜੇ ਜੋ ਮਰਦਾਂ ਵਾਲੇ ਪਹਿਨੇ, ਪੁਰਸ਼ਾਂ ਵਾਲੇ ਪਹਿਨੇ, ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ, ਮਰਦ ਜੈਸਾ ਹੋਣਾ, ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ। ਅਤੇ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ, ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ, ਪੁਰਸ਼ ਦਾ ਤਨ ਅਲੱਗ ਬਣਾਇਆ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ। ਬਦਕਿਸਮਤ ਹੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ 'ਤੇ ਚੱਲ ਪੈਂਦੀ ਹੈ, ਪੁਰਸ਼ ਜੈਸਾ ਹੋਣਾ, ਤਾਂ ਕਈ ਦਫ਼ਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ, ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹਾਂ। ਇਸ ਵਾਸਤੇ ਮੈਂ ਅਰਜ਼ ਕਰਾਂ, ਅਗਰ ਇੱਕ ਇਸਤਰੀ ਸਾਰੀ ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇ 'ਚ ਜੀਵੀ ਹੈ, ਮਰ ਕੇ ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਮਾਂ ਤੱਕ ਇਸਤਰੀ ਦੀ ਕਸ਼ਿਸ਼ ਦੇ 'ਚ ਜੀਵਿਆ, ਮਰਨ ਤੋਂ ਬਾਅਦ ਅਗਲਾ ਜਨਮ ਇਸਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਦੇ 'ਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ, ਇਸਤਰੀ ਹਰ ਜਨਮ ਦੇ 'ਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ, थोड़ी जिहा मात्रा का भेद है दोहां दे शरीर च, एक स्त्री एक पुरुष, पर कशिश विपरीत दी। इस विपरीत दी कशिश दे चां बड़ी प्रबल वासना प्रधान है, जिन्हों कहिंदे ने काम वासना गुस्ताखी माफ। गुरु ग्रंथ साहब की बाणी का फैसला, छले कनक कामने, मनुख छलिया जाता है कनक कामने। वह जो कामना चलती है, धन की कामना, प्रभता की कामना, माण वड्याई प्रतिष्ठा की कामना, पदार्थों की कामना, खाण पीण की कामना, फिर वक्ती तौर पर आके रुकती है इस्त्री की कामना, कामने की कामना। तो इस्त्री का नाम कामना पै जो है कामने ही पै गया, कामना की मणि, और पुरुष का नाम पै गया कामराज। कितनी भी सर्कल दे घूमती रवे इस्त्री की वासना पुरुष से रुकती है, कितनी भी घूमती रवे वासना पुरुष की सर्कल दे इस्त्री से रुकती है। पुरख में नार, नार में पुरखा, बूझो ब्रह्म ज्ञानी। महाराज कहिंदे कलयुग ऐसा है, बस कामना प्रधान होके जी रहे ने, वासना प्रधान होके जी रहे ने, भावना प्रधान नहीं, अहंकार वासना, लोभ वासना, काम वासना। अगर मंदिर मस्जिद गुरुद्वारे दे च ले आईए, ये मनुख बाजार दे च आया है, फैक्ट्री दे च आया है, ऑफिस दे च आया है, मार्केट दे च आया है, किसी धार्मिक मंदिर दे च नहीं आया, किसी गुरुद्वारे नहीं आया। अगर भावना करके आया है, भरोसे करके आया प्रभु ते, भावना हो सकता है, अगर भावना नाल बैठा है तो यदि दुकान भी मंदिर बन जाए। ये भी मर्ज कर दें, वासना करके बैठा है तो गुरुद्वारा भी दुकान बन जाएगा, मार्केट बन जाएगा, बाजार बन जाएगा। बाजार दी हलचल, मार्केट दी बेईमानी और धंधे दी बेईमानी सारी धर्म विच आ जाएगी, क्योंकि वासना मलिन हो जाएगा धर्म। ये भी मैं अर्ज करते हैं, अगर धार्मिक कर्म में भावना वस ना होके कामना वस होके कर रहे हैं तो कीर्तन भी धंधा, कथा भी धंधा, मत्था टेकना भी धंधा, अखंड पाठ रखाना भी धंधा, पूजा पाठ रखाना भी धंधा। पर मैं भावना करके कर रहे हैं और भावना नाल मैं बाजार विच बैठा तो यकीन जानो दुकान भी हरी मंदिर बन जाएगा। खड्डी ते कपड़ा बुनद्या बुनद्या खपीर प्रभु नाल जुड़ जाता है। चेले रोकते ने हुण ते कपड़ा ना बनो, थानू लोकी ब्रह्म ज्ञानी कहते ने, कहिंदे जद मैं कपड़ा बुनदा सी उदों तुसी मैनू कदी नहीं रोकिया, क्योंकि कपड़े बुनना सिर्फ मेरी रोजी सी, मेरा धंधा सी, ते हुण ते मेरा धंधा ही धर्म बन गया। मैं ते भावना करके बैठा, हुण तुसी कहिंदे हो ना करो, हुण ते मेरा धंधा भी धर्म बन गया। भावना अधीन कर्म धंधे नू धर्म बना देंदे ने, वासना अधीन कर्म धर्म नू भी धंधा बना देंदे ने। महाराज कहिंदे ने इतनी कामना प्रधान, धंधा ही धंधा चल रहा है, धर्म नहीं चल रहा, मनुख दे नाल धर्म नहीं चल रहा, धंधा चल रहा है, परिवार चल रहा है, धन संपदा चल रही है, प्रभुता चल रही है, मनुख दे नाल प्रभु नहीं चल रहा। ये सारा खुलासा धन गुरु ग्रंथ साहब जी महाराज की बाणी च जिस तरह है, तुच बुद्धि अनुसार थोड़ा जिहा मैं थोड़े सामने रखिया। भावना करके गुरुद्वारे आवना है, वासना करके, कामना करके बाजार विच जाना है, फैक्ट्री जाना है, ऑफिस विच जाना है। पर जे इत्थे भी कामना करके आ गए फिर गुरुद्वारे नहीं आए, तो असी तो बकायदा अरदास करते हैं फलाने की ये मनोकामना, फलाने की ये मनोकामना, तो हुण सुन लो, काहों फल की इच्छा नहीं बाँचे, केवल भगत कीर्तन संगराज। इत्थे ते सारियां कामनावां नूं परे सुट गया, कित्थे सुट के आईए, कबीर साधु को मिलने जाइए साथ न लीजे कोई, जिथे जोड़े ला के आया ना कामनावां उत्थे ला के थे आ। फिर प्रभु तेरी झोली आत्मक रस नाल भर देगा, आनंद नाल भर देगा, गुरु तेरी झोली दे च रब्बी गुण पा देगा। इस तरह के जीवन का ढंग सानू आ जाए तो मैर्ज करा ਪਰਿਵਾਰ ਵਿੱਚ ਬੈਠੇ ਵੀ ਅਸੀਂ ਨਿਰੰਕਾਰ ਵਿੱਚ ਬੈਠੇ ਹੋਵਾਂਗੇ, ਦ੍ਰਿਸ਼ਟੀ ਬਦਲ ਜਾਏਗੀ। ਮਾਤ ਪਿਤਾ ਸੁਤ ਬੰਧਵ ਬਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਹੇ ਪਾਰ ਬ੍ਰਹਮ, ਤੂੰ ਮੇਰਾ ਮਦਦਗਾਰ ਬਣਿਆ। ਕਿਧਰੇ ਪੁੱਤਰ ਬਣ ਗਏ, ਕਿਧਰੇ ਪਿਤਾ ਬਣ ਗਏ, ਕਿਧਰੇ ਦਾਦਾ ਬਣ ਗਏ, ਕਿਧਰੇ ਭਰਾ ਬਣ ਕੇ, ਕਿਧਰੇ ਭੈਣ ਬਣ ਕੇ, ਤੂੰ ਮੇਰਾ ਸਹਿਯੋਗੀ ਬਣਿਆ। ਕਿਧਰੇ ਪਤੀ ਬਣ ਗਏ, ਕਿਧਰੇ ਪਤਨੀ ਬਣ ਗਏ, ਪਰਿਵਾਰ ਨਿਰੰਕਾਰ ਦਾ ਰੂਪ ਹੋ ਜਾਏਗਾ, ਦ੍ਰਿਸ਼ਟੀ ਬਦਲ ਗਏ। ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ ਹੈ, ਨਿਰੰਕਾਰ ਦਾ ਰੂਪ ਹੈ। ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ, ਮੰਦਰ ਵੀ ਸੰਸਾਰ ਬਣ ਜਾਂਦਾ। ਜਿਤਨੀ ਮੈਨੂੰ ਥੋੜ੍ਹੀ ਬਹੁਤ ਸਮਝ ਸੀ ਅਤੇ ਜਿਤਨਾ ਮੈਂ ਖੋਲ੍ਹ ਸਕਦਾ ਸੀ, ਜਿਹੜੇ ਜਿਹੜੇ ਲਫ਼ਜ਼ ਸਤਿਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਤੁਹਾਡੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਇਸ ਪਾਠ ਦੇ ਰਾਹੀਂ, ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਹੈ ਅਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ, ਪਰਮਾਤਮਾ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ। ਸਾਰਿਆਂ ਦਾ ਬਾਰ ਬਾਰ ਧੰਨਵਾਦ। ਬੋਲ ਚੁੱਕ ਦੀ ਸ਼ਮਾ। ਵਾਹਿਗੁਰੂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।